Hey. थे पार लंगाए, लंगाए थे पार लंगाए, थे थे पार लंगाए, जिनको कृपा करी मेरे ठाकुर,
ओ आया ਹਰ ਬੋਲ ਸਭ ਪਾਪ
ਸੰਗਤ ਸੰਤ ਮਹਾਨ ਆਪੇ ਸੰਗਤ ਸੰਤ ਮਹਾਨ ਆਪੇ
ਵਸ ਕੀਤਾ ਹਾਂ ਦੁਨੀਆ ਦੇ ਵਸ ਕੀਤਾ ਹਾਂ ਦੁਨੀਆ
ਬੋਲੇ ਰਾਜਾ ਸੁਣੇ ਲੁਕਾਈ ਬੋਲੇ ਰਾਜਾ ਸੁਣੇ ਲੁਕਾਈ ਬੋਲੇ ਰਾਜਾ ਸੁਣੇ ਲੁਕਾਈ ਬੋਲੇ ਰਾਜਾ ਸੁਣੇ ਲੁਕਾਈ
ਇਹ ਪ੍ਰਗਟ ਕਰੇ ਭਗਤ ਵਡਿਆਈ ਪ੍ਰਗਟ ਕਰੇ ਭਗਤ ਵਡਿਆਈ ਪ੍ਰਗਟ ਕਰੇ ਭਗਤ ਵਡਿਆਈ
ਵੱਡਾ 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 ਵੱਡਾ
ਗੁਰਸਿੱਖਾਂ ਨੂੰ ਜਿਨ੍ਹਾਂ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਵਾਲੇ ਦਿਨ ਇੱਕ ਆਵਾਜ਼ ਦਿੱਤੀ। 80,000 ਦੀ ਸੰਗਤ ਦੇ ਵਿੱਚੋਂ ਜਦੋਂ ਸਭ ਨੇ ਉਹ ਪਹਿਲਾਂ ਉਸ ਆਵਾਜ਼ ਨੂੰ ਸੁਣਿਆ, ਕਾਫੀ ਸੰਗਤ ਛੱਡ ਕੇ ਦੌੜ ਗਈ। ਦੂਸਰੀ ਆਵਾਜ਼ ਦਿੱਤੀ ਕਲਗੀਧਰ ਪਾਤਸ਼ਾਹ ਨੇ, ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਬੇਟਾ, ਕੁਝ ਹੋਰ ਚਲੇ ਗਏ। ਤੀਜੀ ਆਵਾਜ਼ ਦਿੱਤੀ ਕਲਗੀਧਰ ਪਾਤਸ਼ਾਹ ਨੇ ਕਿ ਹੈ ਕੋਈ ਐਸਾ ਸਿੱਖ ਜੋ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਆਦਰਸ਼ਾਂ ਤੋਂ ਆਪਣਾ ਸੀਸ ਕੁਰਬਾਨ ਕਰ ਜਾਏ। ਉਸ ਆਵਾਜ਼ ਨੂੰ ਸੁਣਿਆ ਭਾਈ ਦਇਆ ਸਿੰਘ ਜੀ ਨੇ, ਫਿਰ ਉਸ ਆਵਾਜ਼ ਨੂੰ ਸੁਣਿਆ ਭਾਈ ਧਰਮ ਸਿੰਘ ਜੀ ਨੇ, ਫਿਰ ਉਸ ਆਵਾਜ਼ ਨੂੰ ਸੁਣਿਆ ਭਾਈ ਹਿੰਮਤ ਸਿੰਘ ਜੀ ਨੇ, ਫਿਰ ਉਸ ਆਵਾਜ਼ ਨੂੰ ਸੁਣਿਆ ਤੇ ਮੰਨਿਆ ਭਾਈ ਮੋਹਕਮ ਸਿੰਘ ਜੀ ਨੇ, ਫਿਰ ਉਸ ਆਵਾਜ਼ ਨੂੰ ਸੁਣਿਆ ਭਾਈ ਸਾਹਿਬ ਸਿੰਘ ਜੀ ਨੇ। ਅਸਾਂ ਇਹ ਦੇਖਣਾ ਹੈ ਕਿ ਕੀ ਇਹ ਆਵਾਜ਼ ਸਿਰਫ ਕਲਗੀਧਰ ਪਾਤਸ਼ਾਹ ਨੇ ਦਿੱਤੀ, ਜਾਂ ਸਿਰਫ 1699 ਦੀ ਵਿਸਾਖੀ ਨੂੰ ਆਵਾਜ਼ ਆਈ ਤੇ ਖਤਮ ਹੋ ਗਈ। ਐਸੀ ਗੱਲ ਨਹੀਂ ਹੈ। ਭਗਤ ਕਬੀਰ ਨੂੰ ਇਹ ਆਵਾਜ਼ ਪ੍ਰਾਪਤ ਹੋਈ। ਭਗਤ ਕਬੀਰ ਜੀ ਕਹਿੰਦੇ ਨੇ, ਗਗਨ ਦਮਾਮਾ ਵਾਜਿਓ, ਮੇਰੇ ਦਸਮ ਦੁਆਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਮੈਂ ਖਾਲਸਾ ਬਣ ਜਾਵਾਂ। ਔਰ ਜਦੋਂ ਭਗਤ ਕਬੀਰ ਜੀ ਖਾਲਸਾ ਬਣ ਗਏ, ਉਹ ਆਪਣਾ ਤਜਰਬਾ ਦੱਸਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਇਹ ਭਗਤ ਕਬੀਰ ਨੇ ਆਵਾਜ਼ ਸੁਣੀ। ਇਸੇ ਆਵਾਜ਼ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਦੱਸਿਆ ਕਿ ਕਬੀਰ ਜੀ, ਤੁਸੀਂ ਤੇ ਖਾਲਸਾ ਬਣ ਗਏ ਹੋ, ਪਰ ਖਾਲਸਾ ਬਣਾਉਣਾ ਸੌਖੀ ਖੇਡ ਨਹੀਂ ਹੈ, ਇਹ ਬੜੀ ਕਠਿਨ ਖੇਡ ਹੈ। ਸਦੀਆਂ ਲੱਗ ਜਾਣਗੀਆਂ ਖਾਲਸਾ ਤਿਆਰ ਹੁੰਦਿਆਂ। ਗੁਰੂ ਨਾਨਕ ਪਾਤਸ਼ਾਹ ਨੇ ਥਿਊਰੀ ਦੇ ਦਿੱਤੀ ਕਿ ਜਿਹਨੇ ਖਾਲਸਾ ਬਣਨਾ ਹੈ, ਗੁਰੂ ਦਾ ਪਿਆਰਾ ਬਣਨਾ ਹੈ, ਉਹਦੇ ਵਾਸਤੇ ਇਹ ਆਵਾਜ਼ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਕੋਈ ਆਵਾਜ਼ ਦੇ ਵਿੱਚ ਫਰਕ ਨਹੀਂ ਹੈ ਕਲਗੀਧਰ ਪਾਤਸ਼ਾਹ ਦੇ, ਗੁਰੂ ਨਾਨਕ ਪਾਤਸ਼ਾਹ ਦੀ ਆਵਾਜ਼ ਦੇ ਵਿੱਚ। ਇਸੇ ਆਵਾਜ਼ ਨੂੰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂ ਕੁਕੀਜੈ। ਗੁਰੂ ਪੁਕਾਰ ਪੁਕਾਰ ਕੇ ਕੂ ਕੂ ਕੇ ਆਖ ਰਿਹਾ, ਸੁਣੋ, ਆਵਾਜ਼ ਨੂੰ ਸੁਣੋ, ਸ਼ਬਦ ਨੂੰ ਸੁਣੋ, ਗੁਰਬਾਣੀ ਨੂੰ ਸੁਣੋ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂ ਕੁਕੀਜੈ। ਜੇ ਆਤਮ ਕੋ ਸੁਖ ਨਿਤ ਲੋੜੈ, ਤਾਂ ਸਤਿਗੁਰ ਸ਼ਰਨ ਪਵੀਜੈ। ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਸੀਸ ਭੇਟ ਕਰ ਦੇ। ਇਸੇ ਆਵਾਜ਼ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਦੱਸਿਆ, ਪਹਿਲਾਂ ਮਰਨ ਕਬੂਲ, ਜੇ ਤੂੰ ਖਾਲਸਾ ਬਣਨਾ ਹੈ ਤੇ ਪਹਿਲਾਂ ਤੈਨੂੰ ਮਰਨਾ ਪਏਗਾ। ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਹਿਣ ਕਾ, ਤਾਂ ਆਓ ਹਮਾਰੇ ਪਾਸ। ਆਵਾਜ਼ ਆ ਰਹੀ ਹੈ, ਸਦੀਆਂ ਤੋਂ ਆ ਰਹੀ ਹੈ, ਯੁੱਗਾਂ ਤੋਂ ਆ ਰਹੀ ਹੈ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਆਵਾਜ਼ ਸੁਣਨ ਵਾਲੇ ਤਿਆਰ ਹੋ ਰਹੇ ਨੇ, ਉਹਨਾਂ ਨੂੰ ਪਿਆਰ ਦੇ ਨਾਲ ਆਖ ਦਿੱਤਾ ਹੁਕਮਨਾਮਾ ਲਿਖ ਕੇ, ਪੂਰਬ ਦੀ ਸੰਗਤ ਮੇਰਾ ਖਾਲਸਾ ਹੈ। ਕਲਗੀਧਰ ਪਾਤਸ਼ਾਹ ਨੇ ਖਾਲਸਾ ਨੂੰ ਸਿਖਰਤਾ ਬਖਸ਼ੀ ਹੈ, ਸੰਪੂਰਨਤਾ ਬਖਸ਼ੀ ਹੈ। ਪਰ ਖਾਲਸਾ ਗੁਰੂ ਨਾਨਕ ਪਾਤਸ਼ਾਹ ਤਿਆਰ ਕਰ ਰਹੇ ਨੇ, ਭਗਤ ਕਬੀਰ ਜੀ ਉੱਦਮ ਕਰ ਰਹੇ ਨੇ, ਬਾਬਾ ਫਰੀਦ ਜੀ ਉੱਦਮ ਕਰ ਰਹੇ ਨੇ, ਸਾਰੇ ਮਿਲ ਕੇ ਉੱਦਮ ਕਰ ਰਹੇ ਨੇ ਕਿ ਐਸਾ ਸੰਪੂਰਨ ਮਨੁੱਖ ਹੋ ਜਾਏ ਜਿਹਦਾ ਪਰਮਾਤਮਾ ਵਰਗਾ ਸਰੂਪ ਹੋਵੇ, ਪਰਮਾਤਮਾ ਵਰਗਾ ਚਿਹਰਾ ਹੋਵੇ, ਪਰਮਾਤਮਾ ਵਰਗਾ ਸਾਬਤ ਸੂਰਤ ਹੋਵੇ। ਅਤੇ ਗੁਰੂ ਹਰ ਰਾਏ ਪਾਤਸ਼ਾਹ ਦੇ ਕੋਲ ਜਦੋਂ ਆਇਆ ਭਾਈ ਨੰਦ ਲਾਲ, ਕਹਿਣ ਲੱਗੇ, ਜੇ ਤੇਰੇ ਘਰ ਸਿੱਖੀ ਤਦ ਰਹੇਗੀ। ਤਿੰਨ ਗੱਲਾਂ ਨਹੀਂ ਕਰਨੀਆਂ, ਪਹਿਲੀ ਗੱਲ ਇਹ ਕੇਸ ਨਹੀਂ ਕਟਾਉਣੇ, ਦੂਜੀ ਗੱਲ ਇਹ ਟੋਪੀ ਨਹੀਂ ਪਹਿਨਣੀ, ਤੀਜੀ ਗੱਲ ਇਹ ਤੰਬਾਕੂ ਨਹੀਂ ਵਰਤਣਾ। ਰਹਿਤ ਮਰਿਆਦਾ ਦ੍ਰਿੜ ਕਰਾਈ ਜਾ ਰਹੀ ਹੈ। ਅਤੇ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਹੁਕਮਨਾਮਾ ਕਰ ਦਿੱਤਾ ਕਿ ਜਿਹੜਾ ਵੀ ਤੰਬਾਕੂ ਨੋਸ਼ੀ ਕਰਦਾ ਹੈ, ਨੜੀ ਮਾਰ ਹੈ, ਮੇਰਾ ਸਿੱਖ ਉਸਦੇ ਨਾਲ ਨਹੀਂ ਵਰਤੇਗਾ। ਜਿਹੜਾ ਕੁੜੀ ਮਾਰ ਹੈ, ਮੇਰਾ ਸਿੱਖ ਉਸਦੇ ਨਾਲ ਨਹੀਂ ਵਰਤੇਗਾ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਿਰ ਖਾਲਸੇ ਉੱਤੇ ਮਾਣ ਕੀਤਾ, ਬਨਾਰਸ ਦੀ ਸੰਗਤ ਮੇਰਾ ਖਾਲਸਾ ਹੈ, ਪਟਨੇ ਦੀ ਸੰਗਤ ਮੇਰਾ ਖਾਲਸਾ ਹੈ, ਉਹਨਾਂ ਦੇ ਆਪਣੇ ਸ਼ਬਦ ਨੇ। ਤੇ ਆਖਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਕਿ ਖਾਲਸਾ, ਤੂੰ ਐਸਾ ਗਿਆਨੀ ਹੋਏਗਾ ਨਾ ਤੂੰ ਕਿਸੇ ਤੋਂ ਡਰੇਗਾ ਨਾ ਕਿਸੇ ਨੂੰ ਡਰਾਏਗਾ। ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕਹ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਤੋ ਇਸ ਆਵਾਜ਼ ਨੂੰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਜਦੋਂ ਫਿਰ ਸ੍ਰੀ ਸਾਹਿਬ ਦੀ ਸਹਾਇਤਾ ਦੇ ਨਾਲ ਖਾਲਸਾ ਸਾਜਿਆ, ਖੰਡੇ ਬਾਟੇ ਦੀ ਸਮੱਗਰੀ ਦੇ ਨਾਲ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਉਸ ਵੇਲੇ ਫਿਰ ਸਾਡੇ ਨਾਲ ਉਹਨਾਂ ਤਿੰਨ ਪਰਣ ਕੀਤੇ। ਉਹ ਪਰਣ ਮੈਂ ਆਪਣਾ ਸਾਂਝੇ ਕਰਨੇ ਨੇ। ਪਹਿਲਾ ਪਰਣ ਇਹ ਹੈ, ਆਪ ਸਾਰਿਆਂ ਨੇ ਵੇਖਿਆ ਹੋਣਾ ਕਿ ਕੋਈ ਵੀ ਪ੍ਰਾਈਮ ਮਿਨਿਸਟਰ ਬਣਦਾ ਹੈ, ਕੋਈ ਵੱਡੇ ਅਹੁਦੇ 'ਤੇ ਬਣਦਾ ਹੈ ਤਾਂ ਉਹ ਇੱਕ ਓਥ ਲੈਂਦਾ ਹੈ। ਕੋਈ ਜੱਜ ਹੈ ਜਿਹੜਾ, ਉਹ ਪਹਿਲਾਂ ਬੋਲੇਗਾ, ਉਹਦੇ ਪਿੱਛੇ ਫਿਰ ਜਿਹਨੇ ਉਹ ਅਹੁਦੇ 'ਤੇ ਬਣਨਾ ਹੈ, ਪ੍ਰਾਈਮ ਮਿਨਿਸਟਰ ਬਣਨਾ ਹੈ, ਉਹਦੇ ਪਿੱਛੇ ਪਿੱਛੇ ਬੋਲੇਗਾ, ਓਥ ਲੈਂਦਾ ਹੈ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਸਾਤੋਂ ਤਿੰਨ ਪਰਣ ਲਏ, ਪੰਜ ਪਿਆਰੇ ਸਾਤੋਂ ਤਿੰਨ ਪਰਣ ਲੈਂਦੇ ਨੇ। ਪਹਿਲਾ ਪਰਣ ਇਹ ਹੈ, ਪੰਜ ਪਿਆਰੇ ਬੋਲਦੇ ਨੇ, ਆਵਾਜ਼ ਦਿੰਦੇ ਨੇ, 17 ਵਾਰ ਉਹ ਆਵਾਜ਼ ਦਿੰਦੇ ਨੇ ਕਿ ਐ ਸਿੱਖ, ਕੀ ਤੂੰ ਵਾਹਿਗੁਰੂ ਦਾ ਬਣਨਾ ਚਾਹੁੰਦਾ ਹੈ? ਕੀ ਤੂੰ ਆਪਣੇ ਪਿੱਛੇ ਨਾਲੋਂ ਟੁੱਟਣਾ ਚਾਹੁੰਦਾ ਹੈ? ਤੇਰੀ ਜਾਤ ਚਲੀ ਜਾਏ, ਤੇਰੀ ਕੁਲ ਚਲੀ ਜਾਏ, ਤੇਰਾ ਧਰਮ ਚਲਾ ਜਾਏ, ਤੇਰਾ ਕਰਮ ਚਲਾ ਜਾਏ, ਤੇਰਾ ਸਾਰਾ ਪਿੱਛਾ ਚਲਾ ਜਾਏ, ਤੇਰਾ ਨਵਜੀਵਨ ਤੈਨੂੰ ਪ੍ਰਾਪਤ ਹੋ ਜਾਏ। ਕੀ ਤੂੰ ਸੱਚਮੁੱਚ ਵਾਹਿਗੁਰੂ ਦਾ ਬਣਨਾ ਚਾਹੁੰਦਾ ਹੈ? ਬੋਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਕਿ ਤੂੰ ਵਾਹਿਗੁਰੂ ਦਾ ਬਣਨਾ ਹੈ, ਪਹਿਲਾ ਪਰਣ ਹੈ। ਪੰਜ ਚੁੱਲ੍ਹੇ ਸਾਨੂੰ ਅੰਦਰ ਸਾਡੇ ਪਲਾਏ ਜਾਂਦੇ ਨੇ ਤਾਂ ਕਿ ਸਾਡੇ ਅੰਤਰ ਦੀ ਸ਼ੁੱਧੀ ਹੋ ਜਾਏ, ਸਾਡੇ ਸਵਾਸਾਂ 'ਚ ਨਾਮ ਆ ਜਾਏ, ਸਾਡੇ ਜੀਵਨ ਦੇ ਵਿੱਚ ਨਾਮ ਆ ਜਾਏ, ਅੰਮ੍ਰਿਤ ਸਾਡੇ ਜੀਵਨ ਦੇ ਵਿੱਚ ਆ ਜਾਏ, ਸਾਡੇ ਸਾਰੇ ਜੀਵਨ ਦੇ ਵਿੱਚ ਅੰਮ੍ਰਿਤ ਦੀ ਰੌਹ ਚੱਲ ਪਵੇ। ਇਹ ਪੰਜ ਚੁੱਲ੍ਹੇ ਸਾਨੂੰ ਪਲਾਏ ਜਾਂਦੇ ਨੇ ਤਾਂ ਕਿ ਜਿਹੜਾ ਸਾਡੇ ਅੰਦਰ ਅੰਮ੍ਰਿਤ ਪਿਆ ਹੈ ਉਹ ਜਾਰੀ ਹੋ ਜਾਏ। ਪੰਜ ਚੁੱਲ੍ਹੇ ਫਿਰ ਸਾਡੀਆਂ ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ ਪਾਏ ਜਾਂਦੇ ਨੇ ਤਾਂ ਕਿ ਸਾਡੀਆਂ ਅੱਖਾਂ ਦੇ ਵਿੱਚੋਂ ਕਾਮ ਚਲਾ ਜਾਏ, ਕਾਮ ਦੀ ਦ੍ਰਿਸ਼ਟੀ ਚਲੇ ਜਾਏ, ਕ੍ਰੋਧ ਚਲਾ ਜਾਏ, ਲੋਭ ਚਲਾ ਜਾਏ, ਮੋਹੰਕਾਰ ਚਲੇ ਜਾਣ, ਸਾਡੇ ਵਿੱਚ ਐਸੀ ਤਾਕਤ ਆ ਜਾਏ ਕਿ ਅਸੀਂ ਵੇਖ ਕੇ ਅਣਡਿੱਠ ਕਰ ਦੇਈਏ, ਲੋਕਾਂ ਦੇ ਔਗੁਣ ਵੇਖੀਏ ਪਰ ਸੁਧਾਰ ਅਸੀਂ ਆਪਣਾ ਕਰੀਏ, ਵੇਖ ਕੇ ਅਣਡਿੱਠ ਕਰਨ ਦੀ ਸ਼ਕਤੀ ਆ ਜਾਏ। ਅਤੇ ਪੰਜ ਚੁੱਲ੍ਹੇ ਸਾਡੇ ਕੇਸਾਂ ਦੇ ਵਿੱਚ ਪਾਏ ਔਰ ਨਾਲ ਦ੍ਰਿੜ ਕਰਾਇਆ ਕਿ ਤੂੰ ਬੋਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤਾਂ ਕਿ ਸਾਡੇ ਗਗਨ ਦਮਾਮੇ ਦੇ ਵਿੱਚ ਅੰਮ੍ਰਿਤ ਚਰੇ, ਅਸੀਂ ਮਾਇਆ ਤੂਤੀ ਦੀ ਆਵਾਜ਼ ਨਾ ਸੁਣੀਏ, ਉਹ ਆਵਾਜ਼ ਸੁਣੀਏ ਜਿਹੜੀ ਭਗਤ ਕਬੀਰ ਨੇ ਸੁਣੀ ਅਤੇ ਆਖਿਆ, ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਖਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ। ਸਾਡੇ ਕੇਸਾਂ ਦੇ ਵਿੱਚ ਪਾ ਕੇ ਪੰਜ ਛੱਟੇ ਸਾਨੂੰ ਦ੍ਰਿੜ ਕਰਾ ਦਿੱਤਾ ਪੰਜਾਂ ਪਿਆਰਿਆਂ ਨੇ ਕਿ ਤੇਰੇ ਦਿਮਾਗੀ ਤੇਰੀ ਜਿਹੜੀ ਗੁਲਾਮੀ ਹੈ ਉਹ ਖਤਮ ਹੋ ਜਾਏ, ਤੂੰ ਆਤਮਿਕ ਤੌਰ 'ਤੇ ਸੁਤੰਤਰ ਹੋ ਜਾਏ, ਆਜ਼ਾਦ ਹੋ ਜਾਏ, ਦਿਮਾਗੀ ਤੌਰ 'ਤੇ ਆਜ਼ਾਦ ਹੋ ਜਾਏ, ਤੇਰੀ ਸੁਰਤ ਮਤ ਮਨ ਬੁੱਧੀ ਅਤੇ ਇਹ ਸਾਰੇ ਤੇਰੇ ਇਹਨਾਂ ਦੀ ਨਵੀਂ ਘੜਤ ਹੋ ਜਾਏ, ਇਹ ਗੁਰੂ ਵਾਲੀਆਂ ਬਣ ਜਾਣ। ਸੋ ਇਹ ਹੈ 15 ਵਾਰ, ਫਿਰ 2 ਵਾਰ ਜਦੋਂ ਅਸੀਂ ਆਉਂਦੇ ਹਾਂ ਅਤੇ 1 ਵਾਰ ਜਦੋਂ ਅਸੀਂ ਵਾਪਸ ਜਾਂਦੇ ਹਾਂ, 17 ਵਾਰ ਅਸੀਂ ਇਹ ਪੜ੍ਹਨ ਲੈਂਦੇ ਹਾਂ। ਪੰਜ ਪਿਆਰੇ ਆਖਦੇ ਨੇ ਬੋਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਿਰ ਇਹ ਮੰਨਦੇ ਹਾਂ ਕਿ ਸਾਡਾ ਪਿੱਛਾ ਖਤਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾ ਪਰਣ। ਦੂਜਾ ਪਰਣ ਹੈ ਜੀ, ਜਿਹੜਾ ਕਲਗੀਧਰ ਪਾਤਸ਼ਾਹ ਨੇ ਸਤੋਂ ਲਿਆ, ਉਹ ਹੈ ਸਤਿ ਸ੍ਰੀ ਅਕਾਲ। ਅਸੀਂ ਕਿਸੇ ਨੂੰ ਮਿਲਦੇ ਹਾਂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਆਖਦੇ ਹਾਂ, ਇਹਦੀ ਗਹਿਰਾਈ ਨੂੰ ਸਮਝੀਏ, ਇਹਦਾ ਭਾਵ ਕੀ ਹੈ। ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹ ਕਦੋਂ ਪਰਣ ਲਿਆ ਸਾਥੋਂ, ਇਹਦਾ ਅਰਥ ਕੀ ਹੈ, ਇਹਨੂੰ ਸਮਝਣ ਦਾ ਯਤਨ ਕਰੀਏ। ਕਿਸੇ ਦੇ ਘਰ ਦੇ ਵਿੱਚ ਚੋਰੀ ਹੋਣ ਲੱਗ ਜਾਏ ਜਾਂ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ, ਅੱਧੀ ਰਾਤ ਹੋਵੇ, ਉਹ ਘਰ ਵਾਲਾ ਜਿਹਦੇ ਘਰ ਚੋਰੀ ਹੋ ਰਹੀ ਹੈ, ਜਿਹਦੇ ਘਰ ਅੱਗ ਲੱਗ ਰਹੀ ਹੈ, ਉਹ ਉੱਚੀ ਉੱਚੀ ਆਵਾਜ਼ ਦਿੰਦਾ ਕਿ ਬਚਾਓ ਬਚਾਓ ਬਚਾਓ, ਮੈਂ ਮਰ ਰਿਹਾ ਹਾਂ। ਕਲਗੀਧਰ ਪਾਤਸ਼ਾਹ ਨੇ ਸਾਥੋਂ ਪਰਣ ਲਿਆ ਕਿ ਇਹ ਖਾਲਸਾ, ਜਦੋਂ ਤੂੰ ਦੁਖੀ ਦੀ ਮਜ਼ਲੂਮ ਦੀ ਪੁਕਾਰ ਸੁਣੇਗਾ, ਜਿਹੜਾ ਤੈਨੂੰ ਪੁਕਾਰੇਗਾ, ਜੋ ਬੋਲੇ ਸੋ ਨਿਹਾਲ, ਤੂੰ ਉਸਨੂੰ ਨਿਹਾਲ ਕਰਨਾ ਹੈ, ਤੂੰ ਉਹਦੀ ਆਵਾਜ਼ ਨੂੰ ਸੁਣਨਾ ਹੈ, ਉਹਦੀ ਸਹਾਇਤਾ ਕਰਨੀ ਹੈ, ਮਜ਼ਲੂਮ ਦੀ ਰਾਖੀ ਕਰਨੀ ਹੈ। ਇਹ ਹੈ ਦੂਜਾ ਪਰਣ। ਅਤੇ ਕਲਗੀਧਰ ਪਾਤਸ਼ਾਹ ਨੇ ਆਖ ਇਹ ਪਹਿਲਾਂ ਇਹਦੇ ਸ਼ਬਦ ਸਨ, ਜੋ ਬੋਲੇ, ਜਿਹੜਾ ਵੀ ਸਾਨੂੰ ਪੁਕਾਰੇਗਾ, ਆਵਾਜ਼ ਦੇਗਾ, ਅਸੀਂ ਉਹਦੀ ਸਹਾਇਤਾ ਕਰਾਂਗੇ, ਉਸਦੀ ਮਦਦ ਕਰਾਂਗੇ, ਉਹਨੂੰ ਨਿਹਾਲ ਕਰਾਂਗੇ। ਸਤਿ ਸ੍ਰੀ ਅਕਾਲ, ਇਸ ਭਾਵਨਾ ਦੇ ਨਾਲ ਅਸੀਂ ਸਹਾਇਤਾ ਕਰਨੀ ਹੈ। कि सच्चाई की हमेशा जित हुंदी है। ते कलगीधर पातशाह ने अपने जीवन दे नाल सानू दर्शा दिता नो सैक्रीफाइस इज टू ग्रेट फॉर ट्रुथ। कलगीधर पातशाह कहिंदे ने औरंगजेब नूं कि मेरा बाप चला गया, माता चली गई, बच्चे चले गए, की होया? कोई वड्डी कुर्बानी नहीं है, मैं सब कुछ कुर्बान करके भी आखांगा कि मैं जितया हाँ। सच की राखी दे करन दी खातर वड्डी तो वड्डी कुर्बानी दे जानी। कलगीधर पातशाह ने सातों दूजा पढ़ लिया है कि ए खालसा, जदों तेरे सामने कोई आवाज आएगी, पुकार आएगी, तू उस आवाज नूं आंसर करना है, उदी काल नूं आंसर करना है। यह है सत श्री अकाल दा प्रण, यह दूजा प्रण है। तीजा जिहड़ा प्रण कलगीधर पातशाह ने सातों लिया वो यह है जी कि खालसा तेरा केस गढ़ है जिहड़ा ये हमेशा कायम रहे। असी आखते हैं कि साढ़े सिख जी असी वाला वाले हाँ, ये जड़े केस ने साडे दाढ़ी केस, ये वाल नहीं, ये निरे वाला की गल नहीं है, वाल तो तुसी कट्टी चलो आई जाते हैं। असी अरदास आखते हैं सिखां नूं सिखी दान, सिख बनना एक दात है, सिखां नूं केस दान, रहत दान, विवेक दान, यह सारे अठ दान असी अरदास प्राप्त करते हैं, मंगते हैं परमात्मा तो। केस एक दान है, यह निरे वाल नहीं, इन्हां दे नाल केसगढ़ का फलसफा जुड़िया है कि खालसा जे तेरा केसगढ़ कायम रहेगा, जे तू केसगढ़ के किले दे विच रहेगा तो तू महफूज रहेगा, तेरा बचाव हो जाएगा काम तो, क्रोध तो, लोभ मोहंकार तो, जितने भी तेरे ते विकारी हमले होंगे उन्हां तो तू बच जाएगा। जे तेरा केसगढ़ ही नहीं है, तेरे दाढ़ी नहीं है, केस नहीं है, तर तू कहड़ा खालसा होया? खालसा सोए जो केसा को माने, ना केसा को माने तो काहे का पूरे, जिहड़ा केसा नहीं मानता वह सिक्का का होया। पर जिहड़े केसा वाले ने वह भी यह याद रखन, भाई प्रहलाद सिंह दे हुकमनामे च लिखा कि गुरु का सिख केसा करके सिखी ना गवावे। जद तक केसा तारी अमृत की दात प्राप्त नहीं कर लैणगे उदों तक कलगीधर पातशाह दी खुशियां कित्थों प्राप्त हो जाणगियां? तो केसा का जिहड़ा दान है जी, एक केसगढ़ का दान है, किले का दान है, जिस किले के उत्ते झंडा चुन रहा है कलगीधर पातशाह का, जिस किले के उत्ते राज है कलगीधर पातशाह का, जिस किले के उत्ते हुक्म है कलगीधर पातशाह का, वह है खालसा। ये तीन प्रण लैके कलगीधर पातशाह ने फिर की किया, एक गागर सतलुज के जल्दी मंगवाई, मंगवा के कहन लगे इसनू कपड़े दे विच लपेट दिओ, कपड़े लपेट दिती गई। फिर उस गागर के उत्ते एक होर कपड़ा, सत कपड़े उत्ते लपेट के उस गागर के उत्ते कलगीधर पातशाह ने अपने पावन चरण छुआ दिते। फिर कहन लगे भाई दया सिंह जी नूं कि इस गागर नूं सतलुज दे विच इतना डूंगा डुबो दिओ जाके, तां कि यह गागर उच्चे ना आ जाए। अज तो बाद मेरा सिख है जिहड़ा वो चरण पहल नहीं लेगा, चरणा दे नाल ला के चरण पहल की मर्यादा खत्म कर दी, एक खंडे की पहल लेगा। ये जिहड़ियां दो धारा ने खंडे दियां, एक ज्ञान की है, एक भगति की है, एक राज की है, एक योग की है, एक मीरी की है, एक पीरी की है, ये दो धारे खंडे दे विचों भगति ते शक्ति पैदा होएगी, नाम आएगा, सिमरन आएगा, अमृत आएगा। इस मर्यादा चरण पहल की मर्यादा सदा लई खत्म करके कलगीधर पातशाह ने आख दिता कि खालसा हुण तू किसी के पैरी हथ नहीं लाएगा, हुण तू किसी मनुख का गुलाम नहीं होएगा, हुण तू किसी व्यक्ति का पुजारी नहीं होएगा। जदों खालसा संपूर्ण हो गया कलगीधर पातशाह ने आख दिता खालसा मेरो रूप है खास, ये तो मेरा रूप है, ये मेरा इष्ट है। फिर सब तो खूबसूरत जड़ी गल कलगीधर पातशाह ने साडे वास्ते की है, जदों खालसा संपूर्ण हो गया, तैयार हो गया, कलगीधर पातशाह गद गद हो गए, आप सिर झुका दिता कि मैं भी यह मर्यादा अपनानी चाहना हाँ। तो फिर एक आवाज़ दी कलगीधर पातशाह ने कि खालसा तू ये समझ लवी, समय समय अनुसार किसे एक पैगंबर दे विच परमात्मा की शक्ति वरती रही है, किसे समय दे विच रामचंद्र दे विच परमात्मा की कला वरती, किसे युग दे विच कृष्ण जी दे विच परमात्मा की कला वरती, किसे समय दे विच क्राइस्ट दे विच परमात्मा की कला वरती। कहिंदे पर एक एक मनुखी जामे दे विच परमात्मा की कला वरती रही है। ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੈਂ ਐਸਾ ਤਜਰਬਾ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਐਸੀ ਕਰਾਮਾਤ ਕੀਤੀ ਹੈ। ਉਹ ਕਰਾਮਾਤ ਇਹ ਹੈ, ਅਕਾਲ ਪੁਰਖ ਕੀ ਸੂਰਤ ਇਹਾ, ਪ੍ਰਗਟ ਅਕਾਲ ਖਾਲਸਾ ਦੇਹਾ। ਇਹ ਅਕਾਲ ਪੁਰਖ ਦੀ ਸੂਰਤ ਹੈ, ਇਹ ਪਰਮਾਤਮਾ ਦੀ ਪ੍ਰਗਟ ਜੋਤ ਹੈ। ਜਨ ਸਮੂਹ ਦੇ ਵਿੱਚ ਸੰਗਤ ਰੂਪ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕਰਕੇ ਰੱਖ ਦਿੱਤਾ, ਉਸ ਨਿਰਗੁਣ ਪਰਮਾਤਮਾ ਨੂੰ ਸਰਗੁਣ ਕਰਕੇ ਰੱਖ ਦਿੱਤਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਜਿਨ ਤਿੰਨੋ ਸੌਤ ਵਿਧਾਤਾ, ਸਭ ਤੋਂ ਵੱਡੀ ਕਰਾਮਾਤ ਹੈ। ਕਿਸੇ ਇੱਕ ਮਨੁੱਖੀ ਜਾਮੇ ਦੇ ਵਿੱਚ ਨਹੀਂ, ਕਿਸੇ ਇੱਕ ਪੈਗੰਬਰ ਦੀ ਗੱਲ ਨਹੀਂ ਹੈ ਇੱਥੇ, ਇੱਥੇ ਜਨ ਸਮੂਹ ਦੀ ਗੱਲ ਹੈ, ਸੰਗਤ ਦੀ ਗੱਲ ਹੈ, ਪੰਥ ਦੀ ਗੱਲ ਹੈ। ਔਰ ਪੰਥ ਨੂੰ ਆਖ ਦਿੱਤਾ ਖਾਲਸਾ, ਖਾਲਸਾ ਮੇਰਾ ਰੂਪ ਹੈ ਖਾਸ। ਅਤੇ ਫਿਰ ਸਭ ਤੋਂ ਵੱਡੀ ਇਤਿਹਾਤ ਵਰਤੀ ਕਲਗੀਧਰ ਪਾਤਸ਼ਾਹ ਨੇ, ਜਿੱਥੇ ਗੁਰਿਆਈ ਦੇ ਦੋ ਪੱਖ ਨੇ। ਇਹ ਕਦੇ ਨਹੀਂ ਭੁੱਲਣਾ, ਗੁਰਤਾ ਦੇ ਦੋ ਪੱਖ ਹਮੇਸ਼ਾ ਰਹੇ ਨੇ, ਇੱਕ ਆਤਮਕ ਪੱਖ, ਇੱਕ ਸਰੀਰਕ ਪੱਖ। ਸੱਤਾ ਅਤੇ ਬਲਵੰਡ ਵੀ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਜੋਤ ਸੀ ਉਹ ਪਲਟ ਗਈ ਭਾਈ ਲਹਿਣਾ ਦੇ ਵਿੱਚ, ਅਤੇ ਆਪੇ ਸਥਿਤੀ ਮਿਕਿਓਂ, ਕੋਈ ਫਰਕ ਨਹੀਂ ਰਿਹਾ। ਹੁਣ ਲਹਿਣਾ ਹੈ ਜਿਹੜਾ ਅੰਗਦ ਬਣ ਗਿਆ, ਅੰਗੇ ਖੁਦ ਬਣ ਗਿਆ, ਗੁਰੂ ਨਾਨਕ ਪਾਤਸ਼ਾਹ ਦਾ ਰੂਪ ਬਣ ਗਿਆ, ਕੋਈ ਫਰਕ ਨਹੀਂ ਹੈ। ਸਹਿ ਕਾਇਆ ਫੇਰ ਪਲਟੀਏ, ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ। ਸਾਡੇ ਵਿੱਚ ਇੱਕ ਬੜਾ ਭੁਲੇਖਾ ਹੈ ਕਿ ਸਾਡੇ ਦਸ ਗੁਰੂ ਨੇ, ਦਸ ਗੁਰੂ ਕਿੱਥੋਂ ਹੋ ਸਕਦੇ ਨੇ? ਸਾਡੇ ਦਸ ਗੁਰੂ ਨਹੀਂ, ਗੁਰੂ ਇੱਕ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੁਰੂ ਇੱਕ ਹੈ, ਬਾਣੀ ਇੱਕ ਹੈ, ਸ਼ਬਦ ਦੀ ਵਿਚਾਰ ਇੱਕ ਹੈ, ਮਰਿਆਦਾ ਇੱਕ ਹੈ, ਅੰਮ੍ਰਿਤ ਇੱਕ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਸਰੀਰਕ ਜਾਮੇ ਪਲਟਦੇ ਰਹੇ, ਪਾਤਸ਼ਾਹੀਆਂ ਦਸ ਹੋਈਆਂ ਨੇ, ਜਾਮੇ ਦਸ ਹੋਏ ਨੇ, ਮਹਿਲੇ ਦਸ ਹੋਏ ਨੇ, ਪਰ ਗੁਰੂ ਇੱਕ, ਗੁਰੂ ਨਾਨਕ ਪਾਤਸ਼ਾਹ ਦੀ ਜੋਤ ਵਰਤਦੀ ਰਹੀ। ਅਤੇ ਕਲਗੀਧਰ ਪਾਤਸ਼ਾਹ ਨੇ ਉਸੇ ਜੋਤ ਨੂੰ ਫਿਰ ਜਨ ਸਮੂਹ ਦੇ ਵਿੱਚ ਪ੍ਰਗਟ ਕਰਕੇ ਆਖ ਦਿੱਤਾ ਕਿ ਖਾਲਸਾ ਪੰਥ ਦੇ ਸਰੀਰਕ ਰੂਪ ਦੇ ਵਿੱਚ ਇਹ ਜੋਤ ਵਰਤਦੀ ਪਈ ਹੈ। ਆਖ ਦਿੱਤਾ ਆਤਮਾ ਗ੍ਰੰਥ ਵਿੱਚ ਦੇ ਪੰਥ ਵਿੱਚ ਦੀਦਾਰ ਖਾਲਸੇ ਦਾ। ਅੱਜ ਅਸੀਂ ਭਟਕੀਏ, ਅੱਜ ਅਸੀਂ ਕਿਸੇ ਨਿਰੰਕਾਰੀ ਦੇ ਪਿੱਛੇ ਲੱਗ ਜਾਈਏ, ਅੱਜ ਅਸੀਂ ਕਿਸੇ ਰਾਧਾ ਸਵਾਮੀ ਦੇ ਪਿੱਛੇ ਲੱਗ ਜਾਈਏ, ਅੱਜ ਅਸੀਂ ਕਿਸੇ ਵਿਅਕਤੀ ਦੇ ਪੁਜਾਰੀ ਹੋ ਜਾਈਏ, ਤਦ ਅਸੀਂ ਖਾਲਸਾ ਨਹੀਂ ਹਾਂ, ਅਸੀਂ ਸਿੱਖ ਨਹੀਂ ਹਾਂ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਪਾਤਸ਼ਾਹੀਆਂ ਦਸ ਹੋਈਆਂ ਨੇ, ਜਾਮੇ ਦਸ ਹੋਏ ਨੇ, ਪਰ ਉਹੀ ਉਹ ਜੋਤ, ਉਹੀ ਉਹ ਜੁਗਤ, ਉਹੀ ਉਹ ਮਰਿਆਦਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ, ਕਲਗੀਧਰ ਪਾਤਸ਼ਾਹ ਦੀ, ਸਾਡੇ ਪੰਥ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਰੋਸ਼ਨੀ ਲੈਣੀ ਹੈ। ਸਰਦਾਰ ਸ਼ਬਦ ਹੈ ਜਿਹੜਾ, ਇਹ ਵੀ ਅਸੀਂ ਇਹਦੀ ਵਿਚਾਰ ਕਰ ਲਈਏ। ਆਪ ਤੋਂ ਫਿਰ ਖਮਾ ਮੰਗਾਂਗਾ। ਗੁਰੂ ਨਾਨਕ ਪਾਤਸ਼ਾਹ ਨੇ ਸਰਦਾਰ ਸ਼ਬਦ ਦੀ ਡੈਫੀਨੇਸ਼ਨ ਦਿੱਤੀ ਹੈ। ਅਸੀਂ ਕਹਿੰਦੇ ਅਸੀਂ ਸਰਦਾਰ ਹੁੰਦੇ ਹਾਂ ਜੀ, ਹੁਣ ਇਹ ਵੇਖੀਏ ਕਿ ਸੱਚਮੁੱਚ ਅਸੀਂ ਸਰਦਾਰ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ। ਪਰਮਾਤਮਾ ਦੀ, ਵਾਹਿਗੁਰੂ ਦੀ ਸਰਕਾਰ ਗਵਰਨਮੈਂਟ ਜੁਗਾਂ ਜੁਗਾਂ ਤੋਂ ਉਹਦਾ ਹੁਕਮ ਵਰਤਦਾ ਆ ਰਿਹਾ ਹੈ। ਕੋਈ ਵੀ ਪਰਮਾਤਮਾ ਦੇ ਹੁਕਮ ਤੋਂ ਬਗੈਰ ਪਤਾ ਨਹੀਂ ਚੱਲਦਾ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ, ਹੁਕਮ ਮੰਨੇ ਸਰਦਾਰ। ਜਿਹੜਾ ਹੁਕਮ ਮੰਨੇਗਾ ਪਰਮਾਤਮਾ ਦਾ ਉਹ ਸਰਦਾਰ ਹੈ। ਹੁਕਮ ਮੰਨੇ ਸਰਦਾਰ, ਦਰ ਦੀ ਬਾਣੀ ਹੈ, ਉਹਨੂੰ ਦਰ ਉਹਨੂੰ ਪਹਿਨਾਇਆ ਜਾਏਗਾ, ਮਿਨਿਸਟਰ ਬਣਾਇਆ ਜਾਏਗਾ, ਸਿਰਪਾਓ ਮਿਲੇਗਾ, ਕਲਗੀਧਰ ਪਾਤਸ਼ਾਹ ਨੂੰ ਨਵਾਜਣਗੇ। ਇਹ ਹੁਕਮ ਮੰਨਣ ਵਾਲਾ ਹੈ। ਜਿਹੜਾ ਕਲਗੀਧਰ ਪਾਤਸ਼ਾਹ ਦਾ ਹੁਕਮ ਹੀ ਨਹੀਂ ਮੰਨਦਾ ਉਹ ਕਹਿੰਦਾ ਸਰਦਾਰ ਹੋਇਆ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਸਰਕਾਰ ਦਾ ਮੈਂ ਹੁਕਮ, ਸੱਚੀ ਸਰਕਾਰ ਦਾ ਹੁਕਮ ਮੈਂ ਕਿਸ ਤਰ੍ਹਾਂ ਸੁਣਾਇਆ, ਸਾਰੇ ਸੰਸਾਰ ਦੇ ਵਿੱਚ ਸੁਣਾਇਆ। ਮੈਂ ਯਤਨ ਕੀਤਾ, ਫੁਰਮਾਨੀ ਹੈ ਕਾਰ, ਹੁਕਮ ਸੁਣਾਏ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਸੁਣਾ ਰਿਹਾ ਹੁਕਮ ਸਾਰੇ ਸੰਸਾਰ ਨੂੰ। ਚੜਿਆ ਸੋਧਣ ਧਰਤ ਲੁਕਾਈ, ਤਬਲ ਵਾਜ ਵਿਚਾਰ ਸ਼ਬਦ ਸੁਣਾਏ ਸੀ। ਕਿ ਮੈਂ ਤਬਲ ਵਾਜ ਬਣ ਕੇ ਮੈਂ ਢੰਡੋਰਾ ਦਿੱਤਾ ਹੈ, ਹੋਕਾ ਦਿੱਤਾ ਹੈ, ਚੌਕੀਦਾਰੀ ਕੀਤੀ ਹੈ, ਪਰਮਾਤਮਾ ਦੀ ਆਵਾਜ਼ ਨੂੰ ਮੈਂ ਸਾਰੇ ਸੰਸਾਰ ਦੇ ਵਿੱਚ ਪਹੁੰਚਾਇਆ ਹੈ। ਸਰਦਾਰ ਉਹ ਹੈ ਜਿਹੜਾ ਕਲਗੀਧਰ ਪਾਤਸ਼ਾਹ ਦੀ ਆਵਾਜ਼ ਨੂੰ ਸੁਣੇ, ਮੰਨੇ ਤੇ ਉਸੇ ਆਵਾਜ਼ ਨੂੰ ਫਿਰ ਲੋਕਾਂ ਤੱਕ ਪਹੁੰਚਾਵੇ। ਉਹੀ ਉਹ ਪ੍ਰਚਾਰਕ ਹੈ ਜਿਹੜਾ ਚੌਕੀਦਾਰੀ ਕਰ ਰਿਹਾ ਹੈ, ਪਹਿਰੇਦਾਰੀ ਕਰ ਰਿਹਾ ਹੈ, ਗਲ 'ਚ ਪਾ ਕੇ ਢੋਲ ਇਹ ਆਖ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਸਭ ਤੋਂ ਵੱਡਾ ਹੈ, ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਸਭ ਤੋਂ ਮਹਾਨ ਹੈ। ਉਹ ਹੈ ਸਰਦਾਰ। ਅਸੀਂ ਵੀ ਸਰਦਾਰ ਬਣੀਏ ਜੀ, ਤਾਂ ਕਿ ਸਾਡੇ ਅੰਦਰ ਉਹ ਸਪਿਰਿਟ ਪੈਦਾ ਹੋ ਜਾਏ। ਇੱਕ ਸਾਖੀ ਆਪ ਨੂੰ ਸੁਣਾ ਕੇ ਖਿਮਾ ਮੰਗਾਂਗਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜ ਕੇ ਸਾਨੂੰ ਸਿੱਖੀ ਦੇ ਨਾਲ ਪ੍ਰਫੁੱਲਿਤ ਕਰਕੇ ਸੰਪੂਰਨਤਾ ਬਖਸ਼ ਕੇ ਇੱਕ ਸਾਡਾ ਪ੍ਰਤਾਵਾ ਲਿਆ ਜਾਂ ਇੱਕ ਸਾਨੂੰ ਇਮਤਿਹਾਨ ਪਾਇਆ। ਉਹ ਇਮਤਿਹਾਨ ਐਸਾ ਸੀ, ਇੱਕ ਪੱਥਰ ਲਿਆ ਕਲਗੀਧਰ ਪਾਤਸ਼ਾਹ ਨੇ, ਉਸ ਪੱਥਰ ਨੂੰ ਦਰਿਆ ਦੇ ਵਿੱਚ ਸੁੱਟ ਦਿੱਤਾ। ਭਾਈ ਦਇਆ ਸਿੰਘ ਜੀ ਬੈਠੇ ਨੇ, ਪ੍ਰਹਿਲਾਦ ਸਿੰਘ ਬੈਠੇ ਨੇ, ਸ਼ਾਮ ਸਿੰਘ ਬੈਠੇ ਨੇ, ਕਾਫੀ ਸੰਗਤ ਬੈਠੀ ਹੋਈ ਹੈ। ਕਹਿਣ ਲੱਗੇ ਕਲਗੀਧਰ ਪਾਤਸ਼ਾਹ, ਭਾਈ ਸ਼ਾਮ ਸਿੰਘ ਜੀ, ਇਹ ਪੱਥਰ ਕਿਉਂ ਡੁੱਬਾ? ਕਲਗੀਧਰ ਪਾਤਸ਼ਾਹ ਨੇ ਪੱਥਰ ਦਰਿਆ ਦੇ ਵਿੱਚ ਸੁੱਟ ਦਿੱਤਾ, ਪੱਥਰ ਡੁੱਬ ਗਿਆ। ਭਾਈ ਸ਼ਾਮ ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਪੱਥਰ ਭਾਰਾ ਹੁੰਦਾ ਇਸ ਕਰਕੇ ਡੁੱਬ ਗਿਆ। ਬੜਾ ਉਹਨੇ ਆਪਣੇ ਦਿਮਾਗ ਦੀ ਗੱਲ ਕੀਤੀ। ਫਿਰ ਕਹਿਣ ਲੱਗੇ ਭਾਈ ਪ੍ਰਹਿਲਾਦ ਸਿੰਘ ਜੀ, ਇਹ ਪੱਥਰ ਕਿਉਂ ਡੁੱਬਾ? ਕਹਿਣ ਲੱਗੇ ਭਾਈ ਪ੍ਰਹਿਲਾਦ ਸਿੰਘ, ਸੱਚੇ ਪਾਤਸ਼ਾਹ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ, ਪੱਥਰ ਕਦੇ ਤਰਦੇ ਨਹੀਂ ਹੁੰਦੇ। ਅਤੇ ਫਿਰ ਭਾਈ ਦਇਆ ਸਿੰਘ ਨੂੰ ਆਖਿਆ, ਭਾਈ ਦਇਆ ਸਿੰਘ ਜੀ ਤੁਸੀਂ ਦੱਸੋ ਇਹ ਪੱਥਰ ਕਿਉਂ ਡੁੱਬਾ? ਭਾਈ ਦਇਆ ਸਿੰਘ ਜਿਹੜੇ ਸਭ ਤੋਂ ਪਹਿਲੇ ਪਿਆਰੇ ਬਣੇ ਨੇ, ਜਿਨ੍ਹਾਂ ਨੇ ਗੁਰੂ ਨੂੰ ਆਖਿਆ ਕਿ ਸੱਚਮੁੱਚ ਮੈਂ ਤੈਨੂੰ ਪਿਆਰ ਕਰਦਾ ਹਾਂ, ਦਇਆਵਾਨ, ਉਹ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਜਿਹੜਾ ਤੇਰੇ ਹੱਥੋਂ ਡਿੱਗ ਪਿਆ ਉਹ ਡੁੱਬ ਗਿਆ। ਅੱਜ ਅਸੀਂ ਕਲਗੀਧਰ ਪਾਤਸ਼ਾਹ ਦੇ ਹੱਥੋਂ ਡਿੱਗ ਪਵਾਂਗੇ, ਉਹਨਾਂ ਆਦਰਸ਼ਾਂ ਤੋਂ ਡਿੱਗ ਪਵਾਂਗੇ, ਸਾਨੂੰ ਡੁੱਬਦਿਆਂ ਨੂੰ ਕੋਈ ਨਹੀਂ ਬਚਾ ਸਕੇਗਾ। ਅਸੀਂ ਉਹਨਾਂ ਆਦਰਸ਼ਾਂ 'ਤੇ ਪਹਿਰਾ ਦੇਣਾ ਹੈ। ਤਬਲਵਾਜ਼ ਬਣ ਕੇ, ਚੌਕੀਦਾਰ ਬਣ ਕੇ ਆਓ, ਸਾਡੇ 'ਚ ਪਿਆਰ ਵਧੇ, ਏਕਤਾ ਹੋਵੇ, ਸਾਰੇ ਪੰਥ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ। ਮੈਂ ਖਾਲਸਾ ਦੀਵਾਨ ਸੁਸਾਇਟੀ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ, ਇਹਨਾਂ ਦਾ ਗੁਰਦੁਆਰਾ ਵੀ ਵੱਡਾ ਹੈ ਅਤੇ ਕੰਮ ਵੀ ਵੱਡੇ ਕਰਦੇ ਨੇ। ਐਸਾ ਸਮਾਗਮ ਇਹਨਾਂ ਨੇ ਕੀਤਾ ਹੈ, ਕਮਾਲ ਹੋ ਗਈ। ਸਾਰੀ ਰਾਤ ਅੰਮ੍ਰਿਤ ਵਰਸਦਾ ਰਿਹਾ, ਇਹਨਾਂ ਦਾ ਉੱਦਮ ਇਹ ਸ਼ਲਾਘਾਯੋਗ ਹੈ। ਇਹਨਾਂ ਨੂੰ ਮੈਂ ਸਿੱਖ ਸੁਸਾਇਟੀ ਕਲਗੀਰੀ ਵੱਲੋਂ ਵਧਾਈ ਦਿੰਦਾ ਹਾਂ। ਇਹਨਾਂ ਪ੍ਰਬੰਧਕਾਂ ਨੇ ਜਿਸ ਤਰ੍ਹਾਂ ਚਾਅ ਅਤੇ ਉਤਸ਼ਾਹ ਦੇ ਨਾਲ ਇਹ ਸਮਾਗਮ ਬਣਾਇਆ ਹੈ, ਅੰਮ੍ਰਿਤ ਸੰਚਾਰ ਹੋਏ, ਰਹਿਣ ਸਵਾਈ ਦੇ ਕੀਰਤਨ ਹੋਏ, ਨਾਮ ਦੀਆਂ ਗੂੰਜਾਂ ਪਈਆਂ, ਇਹੋ ਜਿਹੇ ਸਮਾਗਮ ਜਿਉਂ ਜਿਉਂ ਸਾਡੇ ਬਣਨਗੇ ਉਸੇ ਤਰ੍ਹਾਂ ਹੀ ਸਾਡੇ ਵਿੱਚ ਸਿੱਖੀ ਆਏਗੀ, ਸਾਡੇ ਕੇਸ ਆਉਣਗੇ, ਅਸੀਂ ਰਹਿਤਵਾਨ ਹੋਵਾਂਗੇ, ਅਸੀਂ ਵਿਵੇਕੀ ਹੋਵਾਂਗੇ, ਗਿਆਨੀ ਹੋਵਾਂਗੇ, ਨਿਰਣਾ ਕਰ ਸਕਾਂਗੇ ਕਿ ਅੰਮ੍ਰਿਤ ਛਕਣਾ ਹੈ, ਸ਼ਰਾਬ ਛੱਡਣੀ ਹੈ, ਤੰਬਾਕੂ ਛੱਡਣਾ ਹੈ, ਰਹਿਤਵਾਨ ਹੋਣਾ ਹੈ। ਵਿਵੇਕ ਆ ਜਾਏਗਾ, ਚਾਨਣ ਆ ਜਾਏਗਾ, ਰੋਸ਼ਨੀ ਆ ਜਾਏਗੀ, ਫਿਰ ਸਾਡੇ ਅੰਦਰ ਵਿਸਾਹ ਆਏਗਾ, ਕੌਨਫੀਡੈਂਸ ਆਏਗਾ, ਫਿਰ ਸਾਡੇ ਅੰਦਰ ਭਰੋਸਾ ਆਏਗਾ, ਫਿਰ ਸਾਡੇ ਅੰਦਰ ਦਾਨਾ ਸਿਰਦਾਨ ਨਾਮਦਾਨ ਆਏਗਾ। ਇਹ ਫਿਰ ਸਭ ਤੋਂ ਵੱਡੀ ਕਿਰਪਾ ਹੈ। ਇਹਨਾਂ ਆਦਰਸ਼ਾਂ ਨਾਲ ਅਸੀਂ ਜੁੜੇ ਰਹੀਏ। ਮੈਂ ਇਹਨਾਂ ਪ੍ਰਬੰਧਕਾਂ ਦਾ ਧੰਨਵਾਦੀ ਹਾਂ। ਸਭ ਤੋਂ ਸਾਡੇ 'ਤੇ ਕਿਰਪਾ ਹੋਈ ਹੈ ਭਾਈ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਮਹਾਨ ਕਿਰਪਾ ਕਰਕੇ ਇੱਥੇ ਸਾਡੇ ਨਾਲ ਕੀਰਤਨ ਦੀਆਂ ਸਾਂਝਾਂ ਪਾਈਆਂ। ਚਾਨੀ ਜੀ ਆਏ ਨੇ, ਪ੍ਰੀਤਮ ਸਿੰਘ ਚਾਨੀ ਜੀ, ਹੋਰ ਗੁਰਮੁਖ ਪਿਆਰੇ ਸਾਰੇ ਆਏ ਨੇ। ਇਹ ਸਾਰਾ ਉੱਦਮ ਉਪਰਾਲਾ, ਕਿਸ ਤਰ੍ਹਾਂ ਗੁਰਮੁਖ ਇਕੱਠੇ ਹੋ ਰਹੇ ਨੇ, ਇਹ ਪਰਮਾਤਮਾ ਦੀ ਕੋਈ ਕਲਾ ਵਰਤਦੀ ਪਈ ਹੈ। ਇਸ ਗੁਰਦੁਆਰੇ ਦੇ ਵਿੱਚ ਮੈਂ ਤਾਂ ਸਾਰਾ ਵਾਤਾਵਰਣ ਵੇਖ ਕੇ ਹੈਰਾਨ ਰਹਿ ਗਿਆ ਹਾਂ। ਮੁਬਾਰਕ ਹੈ ਖਾਲਸਾ ਦੀਵਾਨ ਸੁਸਾਇਟੀ ਨੂੰ ਵੀ, ਇਸੇ ਤਰ੍ਹਾਂ ਹੀ ਉੱਦਮ 'ਤੇ ਉਤਸ਼ਾਹ ਕਰਦੇ ਰਹਿਣ। ਅਗਲੇ ਸਾਲ ਸਾਡੇ ਕੈਲਗਰੀ ਦੇ ਵਿੱਚ ਸਿੱਖ ਕੈਨੇਡਾ ਸਿੱਖ ਕਾਨਫਰੰਸ ਹੋ ਰਹੀ ਹੈ, ਉਸ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾਓ, ਤਾਂ ਕਿ ਕੋਈ ਐਸੀ ਗੱਲ ਬਣ ਜਾਏ, ਸਾਰੀ ਕੌਮ ਇਕੱਠੀ ਹੋ ਜਾਏ, ਸਾਡੀ ਆਵਾਜ਼ ਇੱਕ ਹੋ ਜਾਏ, ਅਸੀਂ ਆਪਣੇ ਹਿੱਤਾਂ ਦੀ ਰਾਖੀ ਕਰ ਸਕੀਏ, ਅਸੀਂ ਆਪਣੇ ਹਿੱਤਾਂ ਨੂੰ ਉਹਨਾਂ ਦੀ ਰਾਖੀ ਕਰਦਿਆਂ ਲੜ ਸਕੀਏ, ਸਾਨੂੰ ਲੋੜ ਨਾ ਪਵੇ ਕਿ ਕੇਸ ਕਟਾ ਦਈਏ, ਪੱਗ ਉਤਾਰ ਦਈਏ, ਅਸੀਂ ਆਪਣੇ ਸਰੂਪ ਨੂੰ ਕਾਇਮ ਰੱਖ ਕੇ ਅਸੀਂ ਸਾਰੇ ਸੰਸਾਰ ਦੇ ਵਿੱਚ ਦਰਸਾ ਦੇਣਾ ਹੈ। ਮੈਂ ਇੱਕ ਇੰਟਰਵਿਊ ਲਈ ਸੀ ਟੈਲੀਵਿਜ਼ਨ ਦੀ, ਜਿਹੜੀ ਲੇਡੀ ਸੀ ਉਹ ਕਹਿਣ ਲੱਗੀ ਕਿ ਜੇ ਤੁਸੀਂ ਸਾਰੇ ਹੀ ਸਿੱਖ ਪੱਗਾਂ ਬੰਨ੍ਹ ਕੇ ਨਿਕਲੋਗੇ ਬਾਹਰ ਤਾਂ ਅਸੀਂ ਐਕਸੈਪਟ ਕਰ ਲਾਂਗੇ, ਤੁਹਾਡੇ ਵਿੱਚ ਡਬਲ ਸਟੈਂਡਰਡ ਕਿਉਂ ਆ? ਕੁਝ ਲੋਕ ਤੁਹਾਡੇ ਪੱਗਾਂ ਬੰਨ੍ਹਦੇ ਨੇ, ਕੋਈ ਤੁਹਾਡੇ ਕਿਸੇ ਹੋਰ ਰੂਪ ਦੇ ਦਿੱਸੇ ਨੇ। ਮੈਂ ਸੋਚਿਆ ਕਿ ਗਲਤੀ ਅਤੇ ਕਮਜ਼ੋਰੀ ਤਾਂ ਸਾਡੀ ਆਪਣੀ ਹੈ, ਇਹ ਕਮਜ਼ੋਰੀ ਅਸੀਂ ਦੂਰ ਤਦ ਹੋਏਗੀ ਜਿਉਂ ਜਿਉਂ ਸਾਡੇ ਸਮਾਗਮ ਹੋਣਗੇ, ਕੀਰਤਨ ਹੋਣਗੇ, ਸਾਡੇ ਦੀਵਾਨ ਸਜਣਗੇ, ਇਸੇ ਤਰ੍ਹਾਂ ਹੀ ਫਿਰ ਸਾਡੇ 'ਤੇ ਕਿਰਪਾ ਹੋਏਗੀ। ਇਹ ਮੁਬਾਰਕ ਹੈ ਖਾਲਸਾ ਦੀਵਾਨ ਸੁਸਾਇਟੀ ਨੂੰ। ਅਗਲੇ ਸਾਲ ਕੈਲਗਰੀ ਦੀ ਸੰਗਤ ਦੇ ਵਿੱਚ ਆ ਕੇ ਤੁਸੀਂ ਦਰਸ਼ਨ ਦਿਓ ਅਤੇ ਵੱਧ ਚੜ੍ਹ ਕੇ ਹਿੱਸਾ ਪਾਓ। ਇੰਨੀ ਕੁ ਬੇਨਤੀ ਮੈਨੂੰ ਸਿੱਖ ਸੁਸਾਇਟੀ ਨੇ ਕੀਤੀ ਸੀ, ਆਪ ਸਾਰਿਆਂ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।